ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮੀਨ, ਅੱਜ ਅਸੀਂ ਸਬਕ ਨੰਬਰ 52 ਤੇ ਗੁਫ਼ਤਗੂ ਕਰਾਂਗੇ ਜਿਸ ਦਾ ਉਨਵਾਨ ਹੈ ਸੁਲੇਮਾਨ ਨਬੀ। ਇਹ ਸਲਾਤੀਨ ਦੀ ਪਹਿਲੀ ਕਿਤਾਬ ਉਹਦੇ ਬਾਬ ਨੰਬਰ 2 ਤੋਂ 10 ਤੱਕ ਤੇ ਜ਼ਬੂਰ 72 ਤੇ ਮੁਸ਼ਤਮਿਲ ਹੈ। ਜੇ ਖੁਦਾ ਤੁਹਾਡੇ ਤੇ ਜ਼ਾਹਿਰ ਹੋ ਕੇ ਆਖੇ ਕਿ ਮੰਗ, ਜੋ ਕੁਝ ਤੈਨੂੰ ਚਾਹੀਦਾ ਮੈਂ ਤੈਨੂੰ ਦੇਵਾਂਗਾ, ਤੇ ਤੁਸੀਂ ਕੀ ਮੰਗਣਾ ਪਸੰਦ ਕਰੋਗੇ? ਲੰਬੀ ਜ਼ਿੰਦਗੀ, ਦੌਲਤ ਦੀ ਫਰਾਵਾਨੀ, ਸ਼ੁਹਰਤ ਜਾਂ ਕੁਝ ਹੋਰ? ਇੱਕ ਰੋਜ਼ ਖੁਦਾ ਖਾਬ ਵਿੱਚ ਦਾਊਦ ਦੇ ਬੇਟੇ ਸੁਲੇਮਾਨ ਨੂੰ ਵਿਖਾਈ ਦਿੱਤਾ ਤੇ ਉਹਨੂੰ ਆਖਿਆ ਕਿ ਮੰਗ, ਮੈਂ ਤੈਨੂੰ ਕੀ ਦੇਵਾਂ। ਕੀ ਤੁਹਾਨੂੰ ਮਾਲੂਮ ਹੈ ਕਿ ਸੁਲੇਮਾਨ ਨੇ ਕੀ ਮੰਗਿਆ? ਅੱਜ ਅਸੀਂ ਸੁਣਾਂਗਾ ਕਿ ਉਹਨੇ ਖੁਦਾ ਨੂੰ ਕੀ ਜਵਾਬ ਦਿੱਤਾ। ਪਿਛਲੇ 6 ਸਬਕਾਂ ਵਿੱਚ ਅਸੀਂ ਖੁਦਾ ਦੇ ਪੈਗੰਬਰ ਦਾਊਦ ਨਬੀ ਦੀ ਬਾਬਤ ਸਿੱਖਦੇ ਰਹੇ ਹਾਂ। ਅਸੀਂ ਕੁਝ ਜ਼ਬੂਰਾਂ ਦਾ ਵੀ ਮੁਤਾਲਿਆ ਕੀਤਾ ਜੋ ਨੇ ਜ਼ਬੂਰ ਦੀ ਕਿਤਾਬ ਵਿੱਚ ਲਿਖੇ। ਪਿਛਲੇ ਸਬਕ ਵਿੱਚ ਅਸੀਂ ਦਾਊਦ ਨਬੀ ਦੀ ਨਬੂਅਤ ਮਸੀਹ ਦੀ ਬਾਬਤ ਸੁਣੀ ਕਿ ਨਸਲੇ ਆਦਮ ਮਸੀਹ ਦੇ ਹੱਥਾਂ ਤੇ ਪੈਰਾਂ ਨੂੰ ਛੇਦੇਗੀ। ਦਾਊਦ ਨਬੀ ਨੇ ਇਹ ਨਬੂਅਤ ਵੀ ਕੀਤੀ ਕਿ ਖੁਦਾ ਮਸੀਹ ਨੂੰ ਕਬਰ ਵਿੱਚੋਂ ਚੁੱਕ ਲਏਗਾ। ਅੱਜ ਅਸੀਂ ਦਾਊਦ ਦੀ ਕਹਾਣੀ ਛੱਡ ਕੇ ਉਹਦੇ ਪੁੱਤਰ ਸੁਲੇਮਾਨ ਦੀ ਕਹਾਣੀ ਸ਼ੁਰੂ ਕਰਾਂਗੇ। ਪਹਿਲਾ ਸਲਾਤੀਨ ਤੇ ਉਹਦੇ ਦੂਜੇ ਬਾਅ ਵਿੱਚ ਖੁਦਾ ਦਾ ਕਲਾਮ ਬਿਆਨ ਕਰਦਾ ਹੈ ਤੇ ਦਾਊਦ ਦੇ ਮਰਨ ਦੇ ਦਿਨ ਨਜ਼ਦੀਕ ਆਏ। ਸੋ ਉਹਨੇ ਆਪਣੇ ਬੇਟੇ ਸੁਲੇਮਾਨ ਨੂੰ ਵਸੀਅਤ ਕੀਤੀ ਤੇ ਆਖਿਆ ਕਿ ਮੈਂ ਇਸੇ ਰਾਸਤੇ ਜਾਣ ਵਾਲਾ ਵਾਂ ਜਿਹੜਾ ਸਾਰੇ ਜਹਾਨ ਦਾ ਏ, ਇਸ ਲਈ ਤੂੰ ਮਜ਼ਬੂਤ ਹੋ ਤੇ ਮਰਦਾਨਗੀ ਬਹਾ ਤੇ ਜੋ ਮੂਸਾ ਦੀ ਸ਼ਰੀਅਤ ਵਿੱਚ ਲਿਖਿਆ ਹੈ ਉਸ ਦੇ ਮੁਤਾਬਿਕ ਖੁਦਾਵੰਦ ਆਪਣੇ ਖੁਦਾ ਦੀ ਹਦਾਇਤ ਨੂੰ ਮੰਨ ਤੇ ਉਹਦੀਆਂ ਰਾਹਾਂ ਤੇ ਚੱਲ ਤੇ ਉਹਦੇ ਆਇਨ ਤੇ ਉਹਦੇ ਫਰਮਾਨਾਂ ਤੇ ਹੁਕਮਾਂ ਤੇ ਸ਼ਹਾਦਤਾਂ ਤੇ ਅਮਲ ਕਰ ਤਾਂ ਕਿ ਜੋ ਕੁਝ ਤੂੰ ਕਰੇਂ ਤੇ ਜਿੱਥੇ ਕਿਧਰੇ ਜਾਵੇਂ ਸਭ ਵਿੱਚ ਤੈਨੂੰ ਕਾਮਯਾਬੀ ਹੋਵੇ। ਤੇ ਦਾਊਦ ਆਪਣੇ ਬਾਪ ਦਾਦਾ ਦੇ ਨਾਲ ਸੋ ਗਿਆ ਤੇ ਦਾਊਦ ਦੇ ਸ਼ਹਿਰ ਵਿੱਚ ਦਫ਼ਨ ਹੋਇਆ ਤੇ ਕੁੱਲ ਮੁੱਦਤ ਜਿਸ ਵਿੱਚ ਦਾਊਦ ਨੇ ਇਸਰਾਇਲ ਤੇ ਸਲਤਨਤ ਕੀਤੀ 40 ਸਾਲਾਂ ਦੀ ਸੀ। 7 ਸਾਲ ਤੇ ਉਹਨੇ ਹੈਬਰੂਨ ਵਿੱਚ ਸਲਤਨਤ ਕੀਤੀ ਤੇ 33 ਸਾਲ ਯਰੂਸ਼ਲਮ ਵਿੱਚ ਤੇ ਸੁਲੇਮਾਨ ਆਪਣੇ ਬਾਪ ਦਾਊਦ ਦੇ ਤਖ਼ਤ ਤੇ ਬੈਠਾ ਤੇ ਉਸਦੀ ਸਲਤਨਤ ਨਹਾਇਤ ਮੁਸਤਹਕਮ ਹੋਈ ਤੇ ਸੁਲੇਮਾਨ ਖੁਦਾਵੰਦ ਦੇ ਨਾਲ ਮੁਹੱਬਤ ਰੱਖਦਾ ਤੇ ਆਪਣੇ ਬਾਪ ਦਾਊਦ ਦੇ ਆਇਨ ਤੇ ਚੱਲਦਾ ਸੀ। ਖੁਦਾਵੰਦ ਰਾਤ ਦੇ ਵੇਲੇ ਸੁਲੇਮਾਨ ਨੂੰ ਖਾਬ ਵਿੱਚ ਦਿਖਾਈ ਦਿੱਤਾ ਤੇ ਖੁਦਾ ਨੇ ਆਖਿਆ, ਮੰਗ, ਮੈਂ ਤੈਨੂੰ ਕੀ ਦੇਵਾਂ? ਸੁਲੇਮਾਨ ਨੇ ਆਖਿਆ ਕਿ ਐ ਮੇਰੇ ਖੁਦਾਵੰਦ, ਤੂੰ ਆਪਣੇ ਖਾਦਮ ਨੂੰ ਮੇਰੇ ਬਾਪ ਦਾਊਦ ਦੀ ਜਗ੍ਹਾ ਬਾਦਸ਼ਾਹ ਬਣਾਇਆ ਤੇ ਮੈਂ ਛੋਟਾ ਮੁੰਡਾ ਹੀ ਹਾਂ, ਮੈਨੂੰ ਬਾਹਰ ਜਾਣ ਤੇ ਬਿੱਥਰ ਆਉਣ ਦਾ ਸ਼ੌਰ ਦੇ। ਸੋ ਤੂੰ ਆਪਣੇ ਖਾਦਮ ਨੂੰ ਆਪਣੀ ਕੌਮ ਦਾ ਇਨਸਾਫ ਕਰਨ ਵਾਸਤੇ ਸਮਝਣ ਵਾਲਾ ਦਿਲ ਅਨਾਇਤ ਕਰ ਤਾਂ ਕਿ ਮੈਂ ਭੈੜੇ ਤੇ ਭਲੇ ਵਿੱਚ ਇਮਤਿਆਜ਼ ਕਰ ਸਕਾਂ, ਕਿਉਂਕਿ ਤੇਰੀ ਇਸ ਵੱਡੀ ਕੌਮ ਦਾ ਇਨਸਾਫ ਕੌਣ ਕਰ ਸਕਦਾ ਹੈ? ਤੇ ਇਹ ਗੱਲ ਖੁਦਾਵੰਦ ਨੂੰ ਪਸੰਦ ਆਈ ਕਿ ਸੁਲੇਮਾਨ ਨੇ ਇਹ ਚੀਜ਼ ਮੰਗੀ ਤੇ ਖੁਦਾ ਨੇ ਉਹਨੂੰ ਆਖਿਆ, ਕਿਉਂਕਿ ਤੂੰ ਇਹ ਚੀਜ਼ ਮੰਗੀ ਏ ਤੇ ਆਪਣੇ ਲਈ ਉਮਰ ਦੀ ਦਰਾਜ਼ੀ ਦੀ ਦਰਖਾਸਤ ਨਾ ਕੀਤੀ, ਨਾ ਆਪਣੇ ਲਈ ਦੌਲਤ ਦਾ ਸਵਾਲ ਕੀਤਾ ਤੇ ਨਾ ਆਪਣੇ ਦੁਸ਼ਮਣਾਂ ਦੀ ਜਾਨ ਮੰਗੀ, ਬਲਕਿ ਇਨਸਾਫ਼ ਪਸੰਦੀ ਵਾਸਤੇ ਤੂੰ ਆਪਣੇ ਵਾਸਤੇ ਅਕਲਮੰਦੀ ਦੀ ਦਰਖਾਸਤ ਕੀਤੀ ਏ। ਸੋ ਵੇਖ, ਮੈਂ ਤੇਰੀ ਦਰਖਾਸਤ ਦੇ ਮੁਤਾਬਿਕ ਕੀਤਾ, ਮੈਂ ਤੈਨੂੰ ਇੱਕ ਅਕਲ ਤੇ ਸਮਝਣ ਵਾਲਾ ਦਿਲ ਬਖਸ਼ਿਆ, ਐਸਾ ਕਿ ਤੇਰੀ ਮਾਨਦ ਨਾ ਤੇ ਕੋਈ ਤੇਰੇ ਤੋਂ ਪਹਿਲੇ ਹੋਇਆ ਤੇ ਨਾ ਕੋਈ ਤੇਰੇ ਬਾਅਦ ਇੰਜ ਬਰਪਾ ਹੋਵੇਗਾ, ਤੇ ਮੈਂ ਤੈਨੂੰ ਉਹ ਵੀ ਕੁਝ ਦਿੱਤਾ ਜੋ ਤੂੰ ਨਹੀਂ ਮੰਗਿਆ, ਯਾਨੀ ਦੌਲਤ ਤੇ ਇੱਜ਼ਤ, ਐਸਾ ਕਿ ਬਾਦਸ਼ਾਹਾਂ ਵਿੱਚ ਤੇਰੀ ਉਮਰ ਭਰ ਕੋਈ ਤੇਰੀ ਮਾਨਿਦ ਨਾ ਹੋਵੇਗਾ। ਤੇ ਜੇ ਤੂੰ ਮੇਰੀਆਂ ਰਾਵਾਂ ਤੇ ਚੱਲੇ ਤੇ ਮੇਰੇ ਆਇਨ ਤੇ ਅਹਿਕਾਮ ਨੂੰ ਮੰਨੇ ਜਿਵੇਂ ਤੇਰਾ ਬਾਪ ਦਾਊਦ ਚੱਲਦਾ ਰਿਹਾ, ਤੇ ਮੈਂ ਤੇਰੀ ਉਮਰ ਦਰਾਜ ਕਰਾਂਗਾ। ਫਿਰ ਸੁਲੇਮਾਨ ਜਾਗ ਗਿਆ ਤੇ ਵੇਖਿਆ ਕਿ ਖਾਬ ਸੀ, ਤੇ ਉਹ ਯਰੂਸ਼ਲਮ ਵਿੱਚ ਆਇਆ ਤੇ ਖੁਦਾਵੰਦ ਦੇ ਅਹਿਦ ਦੇ ਸੰਦੂਕ ਦੇ ਅੱਗੇ ਖਲੋਤਾ ਹੋਇਆ ਸੋਖਤਨੀ ਕੁਰਬਾਨੀਆਂ ਗੁਜ਼ਰਾਨੀਆਂ ਤੇ ਸਲਾਮਤੀ ਦੀਆਂ ਕੁਰਬਾਨੀਆਂ ਚੜ੍ਹਾਈਆਂ ਤੇ ਆਪਣੇ ਸਭ ਮੁਲਾਜ਼ਮਾਂ ਦੀ ਜ਼ਿਆਫਤ ਕੀਤੀ। ਉਸ ਵੇਲੇ ਔਰਤਾਂ ਤੇ ਕਸਬੀਆਂ ਸਨ ਬਾਦਸ਼ਾਹ ਦੇ ਕੋਲ ਆਈਆਂ ਤੇ ਉਹਦੇ ਅੱਗੇ ਖਲੋਤੀਆਂ ਹੋਈਆਂ ਤੇ ਇੱਕ ਔਰਤ ਕਹਿਣ ਲੱਗੀ, ਇਹ ਮੇਰੇ ਮਾਲਿਕ, ਮੈਂ ਤੇ ਔਰਤ ਦੋਵੇਂ ਇੱਕ ਹੀ ਘਰ ਵਿੱਚ ਰਹਿੰਦੀ ਹਾਂ ਤੇ ਇਸ ਦੇ ਨਾਲ ਘਰ ਵਿੱਚ ਰਹਿੰਦਿਆਂ ਹੋਇਆਂ ਮੇਰੇ ਇੱਕ ਬੱਚਾ ਹੋਇਆ ਤੇ ਮੇਰੇ ਜੱਚੇ ਹੋ ਜਾਣ ਤੋਂ ਬਾਅਦ ਤੀਜੇ ਦਿਨ ਇੰਜ ਹੋਇਆ ਕਿ ਇਹ ਔਰਤ ਵੀ ਜੱਚਾ ਹੋ ਗਈ ਤੇ ਅਸੀਂ ਇੱਕ ਹੀ ਨਾਲ ਸਾਂ, ਕੋਈ ਗੈਰ ਸ਼ਖਸ ਇਸ ਘਰ ਵਿੱਚ ਨਾ ਸੀ। ਸੋ ਅਸੀਂ ਦੋਵਾਂ ਦੇ ਜੋ ਘਰ ਹੀ ਚਵਿਸਾਂ, ਇਸ ਔਰਤ ਦਾ ਬੱਚਾ ਰਾਤ ਨੂੰ ਮਰ ਗਿਆ ਕਿਉਂਕਿ ਇਸਦੇ ਉੱਤੇ ਹੀ ਲੇਟ ਗਈ ਸੀ। ਸੋ ਇਹ ਅੱਧੀ ਰਾਤ ਨੂੰ ਉੱਠੀ ਤੇ ਜਿਸ ਵੇਲੇ ਤੇਰੀ ਲੌਂਡੀ ਸੌਂਦੀ ਸੀ, ਮੇਰੇ ਬੇਟੇ ਨੂੰ ਮੇਰੀ ਬਗਲ 'ਚੋਂ ਲੈ ਕੇ ਆਪਣੀ ਗੋਦ ਵਿੱਚ ਲਟਾ ਦਿੱਤਾ ਤੇ ਆਪਣੇ ਮਰੇ ਹੋਏ ਬੱਚੇ ਨੂੰ ਮੇਰੀ ਗੋਦ ਵਿੱਚ ਪਾ ਦਿੱਤਾ। ਸੁਬਹਾ ਨੂੰ ਜਦੋਂ ਮੈਂ ਉੱਠੀ ਕਿ ਆਪਣੇ ਬੱਚੇ ਨੂੰ ਦੁੱਧ ਪਿਲਾਵਾਂ ਤੇ ਕੀ ਵੇਖਦੀ ਹਾਂ ਕਿ ਉਹ ਮਰਿਆ ਪਿਆ ਏ, ਪਰ ਜਦੋਂ ਮੈਂ ਸੁਬਹਾ ਨੂੰ ਗੌਰ ਕੀਤਾ ਤੇ ਵੇਖਿਆ ਕਿ ਇਹ ਮੇਰਾ ਮੁੰਡਾ ਨਹੀਂ ਏ ਜੋ ਮੇਰੇ ਨਾਲ ਏ। ਫਿਰ ਉਹ ਦੂਜੀ ਔਰਤ ਆਖਣ ਲੱਗੀ, ਨਹੀਂ, ਇਹ ਜੋ ਜਿੰਦਾ ਏ ਮੇਰਾ ਬੇਟਾ ਏ ਤੇ ਮਰਿਆ ਹੋਇਆ ਤੇਰਾ ਬੇਟਾ ਏ। ਉਹਨੇ ਜਵਾਬ ਦਿੱਤਾ, ਨਹੀਂ, ਮਰਿਆ ਹੋਇਆ ਤੇਰਾ ਬੇਟਾ ਏ ਤੇ ਜਿੰਦਾ ਮੇਰਾ ਬੇਟਾ ਏ। ਸੋ ਬਾਦਸ਼ਾਹ ਦੇ ਹਜ਼ੂਰ ਇਸੇ ਤਰ੍ਹਾਂ ਕਹਿੰਦੀਆਂ ਰਹੀਆਂ। ਉਦੋਂ ਬਾਦਸ਼ਾਹ ਨੇ ਆਖਿਆ, ਇੱਕ ਕਹਿੰਦੀ ਏ ਕਿ ਜੋ ਜਿੰਦਾ ਏ ਮੇਰਾ ਬੇਟਾ ਏ ਤੇ ਜੋ ਮਰ ਗਿਆ ਉਹ ਤੇਰਾ ਬੇਟਾ ਹੈ, ਤੇ ਦੂਜੀ ਕਹਿੰਦੀ ਏ ਕਿ ਨਹੀਂ, ਬਲਕਿ ਜੋ ਮਰ ਗਿਆ ਉਹ ਤੇਰਾ ਬੇਟਾ ਹੈ ਤੇ ਜਿਹੜਾ ਜਿੰਦਾ ਹੈ ਉਹ ਮੇਰਾ ਬੇਟਾ ਹੈ। ਸੋ ਬਾਦਸ਼ਾਹ ਨੇ ਆਖਿਆ, ਮੈਨੂੰ ਇੱਕ ਤਲਵਾਰ ਲਿਆ ਦਵੋ। ਤਦੋਂ ਬਾਦਸ਼ਾਹ ਦੇ ਕੋਲ ਤਲਵਾਰ ਲੈ ਆਏ। ਫਿਰ ਬਾਦਸ਼ਾਹ ਨੇ ਫਰਮਾਇਆ ਕਿ ਇਸ ਜਿੰਦੇ ਬੱਚੇ ਨੂੰ ਚੀਰ ਕੇ ਦੋ ਟੁਕੜੇ ਕਰ ਦਵੋ ਤੇ ਅੱਧਾ ਇੱਕ ਨੂੰ ਤੇ ਅੱਧਾ ਦੂਜੇ ਨੂੰ ਦੇ ਦਵੋ। ਉਦੋਂ ਸੂਰਤ ਨੇ, ਜਿਸ ਦਾ ਉਹ ਜਿੰਦਾ ਬੱਚਾ ਸੀ, ਬਾਦਸ਼ਾਹ ਤੋਂ ਅਰਜ਼ ਕੀਤੀ ਕਿਉਂਕਿ ਉਹਦੇ ਦਿਲ ਵਿੱਚ ਆਪਣੇ ਬੇਟੇ ਦੀ ਮਮਤਾ ਸੀ। ਸੋ ਆਖਣ ਲੱਗੀ, ਇਹ ਮੇਰੇ ਮਾਲਕ, ਇਹ ਜਿੰਦਾ ਬੱਚਾ ਇਸ ਨੂੰ ਦੇ ਦੇ, ਪਰ ਇਹਦੀ ਜਾਨ ਨਾ ਲਵੀਂ। ਲੇਕਿਨ ਦੂਜੀ ਨੇ ਆਖਿਆ ਕਿ ਇਹ ਨਾ ਮੇਰਾ ਨਾ ਤੇਰਾ, ਇਹਨੂੰ ਚੀਰ ਡਾਲੋ। ਉਦੋਂ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਜਿੰਦਾ ਬੱਚਾ ਉਸ ਔਰਤ ਨੂੰ ਦੇ ਦਵੋ ਜਿਹਨੇ ਆਖਿਆ ਕਿ ਇਹਨੂੰ ਜਾਨ ਤੋਂ ਨਾ ਮਾਰੋ, ਕਿਉਂਕਿ ਉਹ ਹੀ ਇਸ ਦੀ ਮਾਂ ਏ। ਤੇ ਸਾਰੇ ਇਸਰਾਇਲ ਵਿੱਚ ਇਹ ਇਨਸਾਫ਼ ਜੋ ਬਾਦਸ਼ਾਹ ਨੇ ਕੀਤਾ ਸੁਣਿਆ ਤੇ ਉਹ ਬਾਦਸ਼ਾਹ ਤੋਂ ਡਰਨ ਲੱਗੇ, ਕਿਉਂਕਿ ਉਹਨਾਂ ਨੇ ਵੇਖਿਆ ਕਿ ਅਦਾਲਤ ਕਰਨ ਵਾਸਤੇ ਖੁਦਾ ਦੀ ਹਿਕਮਤ ਉਹਦੇ ਦਿਲ ਵਿੱਚ ਏ। ਤੇ ਖੁਦਾ ਨੇ ਸੁਲੇਮਾਨ ਨੂੰ ਹਿਕਮਤ ਤੇ ਸਮਝ ਬਹੁਤ ਹੀ ਜ਼ਿਆਦਾ ਤੇ ਦਿਲ ਦੀ ਵਸਤ ਵੀ ਅਨਾਇਤ ਕੀਤੀ, ਜਿਵੇਂ ਸਮੁੰਦਰ ਦੇ ਕਿਨਾਰੇ ਦੀ ਰੇਤ ਹੁੰਦੀ ਏ। ਤੇ ਸੁਲੇਮਾਨ ਦੀ ਹਿਕਮਤ ਸਭ ਅਹਿਲੇ ਮਸ਼ਰਕ ਦੀ ਹਿਕਮਤ ਤੇ ਮਿਸਰ ਦੀ ਸਾਰੀ ਹਿਕਮਤ ਤੇ ਫੋਕੀਅਤ ਰੱਖਦੀ ਸੀ, ਇਸ ਲਈ ਕਿ ਉਹ ਸਭ ਆਦਮੀਆਂ ਤੋਂ ਜ਼ਿਆਦਾ ਦਾਨਿਸ਼ਮੰਦ ਸੀ ਤੇ ਚੌਗਿਰ ਦੀਆਂ ਸਾਰੀਆਂ ਕੌਮਾਂ ਵਿੱਚ ਉਸ ਦੀ ਸ਼ੋਹਰਤ ਸੀ। ਤੇ ਉਹਨੇ 3000 ਮਿਸਲਾਂ ਕੀਤੀਆਂ ਤੇ ਉਹਦੇ 1005 ਗੀਤ ਨੇ। ਤੇ ਸਭ ਕੌਮਾਂ ਵਿੱਚੋਂ ਜ਼ਮੀਨ ਦੇ ਸਾਰੇ ਬਾਦਸ਼ਾਹਾਂ ਵੱਲੋਂ ਜਿਨ੍ਹਾਂ ਨੇ ਉਸਦੀ ਹਿਕਮਤ ਦੀ ਸ਼ੋਹਰਤ ਸੁਣੀ ਸੀ, ਲੋਕ ਸੁਲੇਮਾਨ ਦੀ ਹਿਕਮਤ ਨੂੰ ਸੁਣਨ ਆਉਂਦੇ ਸਨ। ਉਹਦੇ ਅੱਗੇ ਖੁਦਾ ਦਾ ਕਲਾਮ ਬਿਆਨ ਕਰਦੇ ਕਿ ਇੱਕ ਮਲਕਾ ਸੀ, ਯਾਨੀ ਸਭਾ ਦੀ ਮਲਕਾ, ਜਿਹਨੇ ਸੁਲੇਮਾਨ ਬਾਦਸ਼ਾਹ ਦੀ ਬੇਮਿਸਾਲ ਹਿਕਮਤ ਤੇ ਅਦਲੋ ਇਨਸਾਫ਼ ਦੀ ਸ਼ੋਹਰਤ ਸੁਣੀ ਸੀ। ਮਲਕਾ ਨੇ ਇਰਾਦਾ ਕੀਤਾ ਕਿ ਉਹ ਸੁਲੇਮਾਨ ਬਾਦਸ਼ਾਹ ਨੂੰ ਮਿਲਣ ਵਾਸਤੇ ਯਰੂਸ਼ਲਮ ਪਹੁੰਚੇ ਤਾਂ ਕਿ ਮਾਲੂਮ ਕਰੇ ਕਿ ਸੁਲੇਮਾਨ ਬਾਦਸ਼ਾਹ ਦੀ ਹਿਕਮਤ ਦੀ ਸ਼ੋਹਰਤ ਦੀ ਖ਼ਬਰ ਸੱਚੀ ਹੈ ਜਾਂ ਝੂਠੀ। ਇਹ ਮਲਕਾ ਯਰੂਸ਼ਲਮ ਤੋਂ ਬੜੀ ਦੂਰ ਸਭਾ ਦੇ ਇਲਾਕੇ ਵਿੱਚ ਰਹਿੰਦੀ ਸੀ, ਜਿਹੜਾ ਸਾਊਦੀ ਅਰਬ ਦੇ ਜਨੂਬ ਵਿੱਚ ਵਾਕੇ ਵੇ। ਸਭਾ ਦਾ ਮੁਲਕ ਅੱਜ ਕੱਲ੍ਹ ਯਮਨ ਦੇ ਮੁਲਕ ਦੇ ਨਾਂ ਤੋਂ ਪਹਿਚਾਣਿਆ ਜਾਂਦਾ ਹੈ। ਯਰੂਸ਼ਲਮ ਤੇ ਸਭਾ ਦੇ ਮੁਲਕ ਦਾ ਦਰਮਿਆਨੀ ਫਾਸਲਾ ਤਕਰੀਬਨ 2000 ਕਿਲੋਮੀਟਰ ਏ। ਤਾਹਮ ਇੰਨਾ ਲੰਬਾ ਸਫ਼ਰ ਮਲਕਾ ਸਭਾ ਨੂੰ ਸੁਲੇਮਾਨ ਬਾਦਸ਼ਾਹ ਦੀ ਮੁਲਾਕਾਤ ਤੋਂ ਰੋਕ ਨਾ ਪਾਇਆ।
ਅੱਜ ਚਮਕੀਲੇ ਤਾਰੇ
ਸਭ ਅਸਮਾਨ ਤੇ ਪਾਣੀ ਸਾਰੇ
ਚੰਨ ਸੂਰਜ ਚਮਕੀਲੇ ਤਾਰੇ
ਸਭ ਅਸਮਾਨ
ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043110 यानी 0341 3043110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼